ਪਰ ਜਾਣ ਤੋਂ ਪਹਿਲਾਂ ਉਹ ਸ਼ਬਦ ਕੁਝ ਕਹਿ ਕੇ ਗਏ ਕਚਹਿਰੀ ਵਿੱਚ। ਕਹਿਣ ਲੱਗੇ ਅੱਜ ਸਾਡੇ ਬੋਲਾਂ ਨੂੰ ਆਪਣੇ ਕੰਨ ਖੋਲ ਕੇ ਸੁਣੋ। ਕੀ ਕਹਿੰਦੇ ਨੇ? ਅਸੀਂ ਚੋਰੀ ਨਹੀਂ ਕੀਤੀ, ਅਸੀਂ ਛਲ ਨਹੀਂ ਕੀਤਾ, ਅਸੀਂ ਕਪਟ ਨਹੀਂ ਕੀਤਾ, ਕਿਸੇ ਦਾ ਹੱਕ ਨਹੀਂ ਖੋਇਆ। ਪਰ ਜੇ ਸੱਚ ਨੂੰ ਖਤਮ ਕਰਨ ਦਾ ਯਤਨ ਕਰੋਗੇ ਸੂਬਾ, ਸੱਚ ਨੂੰ ਮਿਟਾਉਣ ਵਾਲਿਆ ਤੇਰਾ ਨਾਮੋ ਨਿਸ਼ਾਨ ਇਸ ਸਰਹੰਦ ਵਿੱਚੋਂ ਮਿਟ ਜਾਏਗਾ। ਤੇ ਜਿਹੜੇ ਸ਼ਬਦ ਅਸੀਂ ਕਹਿ ਰਹੇ ਹਾਂ, ਅਸੀਂ ਰੱਬ ਦੀ ਜ਼ਬਾਨ ਨਾਲ ਬੋਲ ਕੇ ਕਹਿ ਰਹੇ ਹਾਂ, ਬੰਦੇ ਦੀ ਜ਼ਬਾਨ ਨਾਲ ਨਹੀਂ। ਸ਼ਬਦ ਸਨ, ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਹੈ ਅਕਾਲ ਸ਼ਹਿਨ ਸ਼ਾਹ ਕੀ ਸ਼ਾਨ ਸੇ। ਉਪਦੇਸ਼ ਆਪਣਾ ਸੁਣ ਲੋ, ਜ਼ਰਾ ਦਿਲ ਕੇ ਕਾਨ ਸੇ, ਕਹਿ ਰਹੇ ਹਮ ਤੁਮਕੋ ਖੁਦਾ ਕੀ ਜ਼ਬਾਨ ਸੇ। ਜੇ ਸੱਚ ਨੂੰ ਮਿਟਾਓਗੇ ਤਾਂ ਖੁਦ ਮਿਟ ਜਾਓਗੇ। ਇੰਨੇ ਸ਼ਬਦ ਨਿਧੜਕ ਹੋ ਕੇ ਕਹਿ ਕੇ ਵਾਪਸ ਆਏ। ਮਾਤ ਗੁਜਰੀ ਜੀ ਦੇਖਦੇ ਨੇ ਅੱਜ ਕਚਹਿਰੀ ਵਿੱਚ ਆਉਂਦਿਆਂ ਦੇਰੀ ਹੋਈ, ਕੀ ਵਾਪਰਿਆ? ਦੌੜ ਕੇ ਪੌੜੀ ਦੀਆਂ, ਇਸ ਬੁਰਜ ਦੀਆਂ ਪੌੜੀਆਂ ਚੜ੍ਹਦੇ ਹੋਏ ਇੱਕੋ ਦਮ ਮਾਂ ਜੀ ਨੂੰ ਜਾ ਕੇ ਤੇਜ਼ੀ ਨਾਲ ਮਿਲੇ। ਕਹਿਣ ਲੱਗੇ, ਮਾਂ ਅੱਜ ਆਏ ਆ ਵਾਪਸ, ਸੁਬਾ ਤੋਰੀ ਕੱਲ ਨੂੰ ਵਾਪਸ ਨਹੀਂ ਆਉਣਾ। ਪੁੱਤਰ ਕਿਉਂ? ਬੇਟਾ ਫਤਿਹ ਸਿੰਘ, ਬੇਟਾ ਜੋਰਾਵਰ ਸਿੰਘ ਕਿਉਂ? ਕਹਿਣ ਲੱਗੇ, ਮਾਂ ਅੱਜ ਕਾਜ਼ੀ ਨੇ ਮੌਤ ਦਾ ਫਤਵਾ ਸੁਣਾ ਦਿੱਤਾ ਹੈ, ਕੱਲ ਨੂੰ ਤੂੰ ਬੁਰਜ ਤੇ ਖਲੋ ਕੇ ਦੇਖੀ, ਤੇਰੇ ਪੋਤੇ ਨੀਆਂ ਵਿੱਚ ਖੜ ਕੇ ਇਸ ਸਲਤਨਤ ਨੂੰ ਵੰਗਾਰ ਕੇ ਸ਼ਹਾਦਤ ਦਾ ਜਾਮ ਪੀਣਗੇ। ਮਾਂ ਅੱਜ ਮੌਤ ਦਾ ਫਤਵਾ ਦੇ ਦਿੱਤਾ ਹੈ। ਮਾਤਾ ਜੀ ਨੇ ਸੁਣਿਆ, ਆਪਣੇ ਲਾਲਾਂ ਦੇ ਸੀਸ ਤੇ ਖੱਤ ਰੱਖਿਆ, ਕੁੱਟ ਕੇ ਆਪਣੇ ਸੱਜੇ ਤੇ ਖੱਬੇ ਆਪਣੀ ਗੋਦ ਵਿੱਚ ਲੈ ਕੇ ਪਿਆਰ ਦਿੱਤਾ, ਮਸਤਕ ਚੁੰਮੇ। ਉਹ ਸ਼ਾਮ ਸੂਰਜ ਢਲਿਆ, ਦ੍ਰਿਸ਼ਟਮਾਨ ਦੁਨੀਆਂ ਵਿੱਚ, ਮੈਂ ਸ਼ਬਦ ਦ੍ਰਿਸ਼ਟਮਾਨ ਵਰਤ ਰਿਹਾ, ਦ੍ਰਿਸ਼ਟਮਾਨ ਦੁਨੀਆਂ ਵਿੱਚ ਪੋਤਿਆਂ ਦਾ ਆਪਣੀ ਦਾਦੀ ਦੇ ਕੋਲ ਇਹ ਆਖਰੀ ਰਾਤ ਦਾ ਵਸੇਬਾ ਸੀ, ਆਖਰੀ ਰਾਤ ਸੀ। ਉਸ ਸ਼ਾਮ ਮਾਤਾ ਜੀ ਨੇ ਆਪ ਪਾਠ ਕੀਤਾ, ਦੋਨੋਂ ਲਾਲ ਕੋਲ ਸਨ, ਪੈਰਾਂ ਹੋਰ ਮਜ਼ਬੂਤ ਕਰ ਦਿੱਤਾ ਗਿਆ ਕਿ ਮਤਾ ਸੁਬਾ ਤਾਂ ਕੁਛ ਵਾਪਰ ਨਾ ਜਾਏ। ਸਿਪਾਹੀ ਤੈਨਾਤ ਕੀਤੇ ਗਏ। ਮਾਤਾ ਜੀ ਨੇ ਉਸ ਰਾਤ, ਜਿਵੇਂ ਭਾਈ ਸਾਹਿਬ ਕੀਰਤਨ ਰਹੀ ਦੱਸਦੇ ਪਏ ਸਨ, ਇਤਿਹਾਸ ਤਾਂ ਸੁਣਾਇਆ ਹੀ, ਪਰ ਮਾਂ ਨੇ ਸਾਰੀ ਰਾਤ ਗੁਰੂ ਕੀ ਬਾਣੀ, ਪਰਮਾਤਮਾ ਦਾ ਨਾਮ, ਪਰਮੇਸ਼ਵਰ ਦੀ ਯਾਦ, ਪੁੱਤਰਾਂ ਨੂੰ ਵਾਰ ਵਾਰ ਉਹਨਾਂ ਦੇ ਕੰਨਾਂ ਵਿੱਚ ਬਾਣੀ ਪਾਉਂਦੇ ਰਹੇ, ਕਿਉਂਕਿ ਲੋਕ ਮਰੇ ਤਾਂ ਬੜੇ ਸਨ ਪਰ ਬੇਹੱਕੇ ਮਰਦੇ ਸਨ। ਇਹਨਾਂ ਸੁਬਾ ਮਰਨਾ ਸੀ, ਇਹਨਾਂ ਦਾ ਹੱਕ ਸੀ ਮਰਨਾ, ਕਿਉਂਕਿ ਸੂਰਮੇ ਨੇ ਨਾ। ਰਾਤ ਸਾਰੀ ਬੰਦਗੀ ਵਿੱਚ ਨਿਕਲੀ, ਪੋਤਿਆਂ ਨੂੰ ਗੋਦ ਦਾ ਨਿੱਘ ਦਿੰਦੇ ਰਹੇ। ਅੰਮ੍ਰਿਤ ਵੇਲਾ ਹੋਇਆ, ਦੋਨੋਂ ਲਾਲ ਮਾਤਾ ਜੀ ਨੇ ਉਠਾਏ ਨੇ, ਦੋਨਾਂ ਨੂੰ ਉਠਾ, ਸੁਬਾ ਅੰਮ੍ਰਿਤ ਬਾਣੀ ਦਾ ਜਾਪ ਕੀਤਾ, ਪਾਠ ਕੀਤਾ, ਤੇ ਇੱਧਰ ਸੂਰਜ ਨਿਕਲਣ ਲੱਗਾ, ਉਧਰ ਅੱਜ ਸੂਬੇ ਦੀ ਕਚਹਿਰੀ ਤੋਂ ਬਾਹਰ ਵਾਰ। ਇਹਦਾ ਮਤਲਬ ਕਚਹਿਰੀ ਵਾਲੀ ਜਗ੍ਹਾ ਕੋਈ ਹੋਰ ਸੀ, ਜਿੱਥੇ ਨੀਆਂ ਨੇ ਕਚਹਿਰੀ ਨਹੀਂ ਸੀ। ਨੀਆਂ ਤਾਂ ਬੁਰਜ ਦੇ ਨੇੜੇ ਸ਼ਹੀਦ ਕਰਨ ਦੀ ਥਾਂ ਹੈ। ਕਈ ਸੱਜਣ ਕਹਿੰਦੇ ਨੇ ਇਹ ਖੋਜ ਦਾ ਮੁਥਾਜ ਹੈ ਕਿ ਜੋ ਫਤਿਹਗੜ੍ਹ ਸਾਹਿਬ ਦੇ ਨਾਲ ਪਰਾਂ ਉੱਚੀ ਥਾਂ ਹੈ, ਇੱਥੇ ਕਚਹਿਰੀ ਹੋਵੇਗੀ। ਅੱਜ ਕਚਹਿਰੀ ਦੇ ਵਿੱਚ ਚਹਿਲ ਪਹਿਲ ਨਹੀਂ, ਅੱਜ ਥਾਂ ਚੁਣੀ ਜਾਣੀ ਹੈ ਵੀ ਕਿਹੜੀ ਥਾਂ ਤੇ ਨੀਆਂ ਬਣਾਈਆਂ ਜਾਣ। ਉਹ ਥਾਂ ਮੁਕਰਰ ਹੋਈ ਠੰਡੇ ਬੁਰਜ ਦੇ ਬਿਲਕੁਲ ਸਾਹਮਣੇ। ਦਾਦੀ ਬੁਰਜ ਤੋਂ ਖਲੋਤੀ ਦੇਖ ਵੀ ਸਕਦੀ ਹੈ। ਆ ਜਿਹੜੇ ਦਿਨ ਹੁਣ ਆਉਣੇ ਨੇ, ਸੁਬਾ ਸੂਰਜ ਨਿਕਲਿਆ, ਮਾਤ ਜੀ ਨੇ ਆਪਣੇ ਪੋਤੇ ਤਿਆਰ ਕੀਤੇ, ਤੇ ਦੇਖੋ ਮਾਤਾ ਗੁਜਰੀ ਜੀ ਦੀ ਕਾਲਣਾ ਨੂੰ ਅੱਖਾਂ ਤੋਂ ਓਹਲੇ ਨਾ ਕਦੀ ਕਰੀਏ। ਕਦੀ ਵਕਤ ਮਿਲਿਆ ਸਿਰਫ ਮਾਤਾ ਜੀ ਦਾ ਜੀਵਨ ਆਪ ਨਾਲ ਸਾਂਝਾ ਕਰਾਂਗਾ। ਗਿਆਨੀ ਗਿਆਨ ਸਿੰਘ ਨੇ ਤਵਾਰੀ ਗੁਰੂ ਖਾਲਸਾ ਚ ਇੱਕ ਗੱਲ ਲਿਖੀ ਹੈ। ਤੁਸੀਂ ਗ੍ਰਿਸਤੀ ਸੱਜਣ ਬੈਠੇ ਹੋ, ਥੋੜਾ ਜਿਹਾ ਇਹਨੂੰ ਗੱਲ ਨੂੰ ਪਚਾ ਲਿਆ ਜੇ, ਕਿਉਂਕਿ ਕਈ ਗੱਲਾਂ ਐਸੀਆਂ ਨੇ ਜਿਹੜੀਆਂ ਅਸੀਂ ਨਹੀਂ ਖੰਡਾ ਸਕਦੇ ਪਰ ਸਾਡੇ ਤੋਂ ਪਚਾਈਆਂ ਨਹੀਂ ਜਾਂਦੀਆਂ। ਉਹਨੇ ਲਿਖਿਆ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਾਦੀ 1634 ਨੂੰ ਹੋਈ ਹੈ। ਕਹਿੰਦੇ ਨੇ ਮਾਤ ਗੁਜਰੀ ਜੀ ਗੁਰੂ ਤੇਗ ਬਹਾਦਰ ਜੀ ਕਰਤਾਰਪੁਰ ਸ਼ਾਦੀ ਹੋਈ, ਕੀਰਤਪੁਰ ਸਾਹਿਬ ਵੀ ਗਏ, ਬਾਬਾ ਬਕਾਲਾ ਸਾਹਿਬ ਵੀ ਟਿਕੇ। ਸਤਿਗੁਰੂ ਨੇ 3 ਦਹਾਕੇ ਤੋਂ ਵੱਧ ਸਮਾਂ ਗ੍ਰਿਸਤੀ ਰਹਿ ਕੇ ਵੀ ਗ੍ਰਿਸਤ ਚ ਪ੍ਰਵੇਸ਼ ਨਹੀਂ ਕੀਤਾ। ਤੁਸੀਂ ਸ਼ਬਦ ਮੇਰੇ ਸਮਝ ਗਏ ਹੋਵੋਗੇ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਹਦਾ ਇਸ਼ਾਰਾ ਕੀਤਾ ਕਿ ਤਾਂਤ ਮਾਤ ਮੁਰ ਅਲਖ ਅਰਾਧਾ ਬਹੁਵਿਧ ਯੋਗ ਸਾਧਨਾ ਸਾਧਾ, ਕਿਉਂਕਿ ਜਿਸ ਸੰਤਾਨ ਨੇ ਜਿਸ ਪੁੱਤਰ ਨੇ ਮਾਤਾ ਗੁਜਰੀ ਜੀ ਦੀ ਕੁੱਖ ਰਾਹੀਂ ਸੰਸਾਰ ਵਿੱਚ ਆਉਣਾ, ਉਹਨਾਂ ਦੋ ਸਰੀਰਾਂ ਨੇ ਕਿੰਨੀ ਕੁ ਅਕਾਲ ਪੁਰਖ ਦੀ ਭਗਤੀ ਕੀਤੀ। ਮਾਤਾ ਜੀ ਰੱਜ ਕੇ ਸੇਵਾ ਕਰਦੇ ਰਹੇ, ਉਹਨਾਂ ਨੇ ਆਪਣੀ ਜ਼ਿੰਦਗੀ ਚ ਬਹੁਤ ਕੁਝ ਦੇਖਿਆ, ਆਪਣੇ ਪਤੀ ਨੂੰ ਵੀ ਤੁਰਦਿਆਂ ਦੇਖਿਆ, ਆਪਣੇ ਪਤੀ ਦਾ ਇਕੱਲਾ ਸੀਸ਼ ਵੀ ਦੇਖਿਆ। ਉਹਨਾਂ ਨੇ ਆਨੰਦਪੁਰ ਵਸਦਾ ਵੀ ਵੇਖਿਆ, ਆਨੰਦਪੁਰ ਦੇ ਘੇਰੇ ਪਏ ਵੀ ਦੇਖੇ। ਪਰ ਅੱਜ ਉਹ ਸਿਦਕ ਦੀ ਮੂਰਤ, ਉਹ ਪਰਮਾਤਮਾ ਦੀ ਭਗਤੀ ਦੀ ਪੁਤਲਾ ਮਾਤਾ ਗੁਜਰੀ ਜੀ ਆਪਣੇ ਪੋਤਿਆਂ ਨੂੰ ਤੋਰਨ ਲੱਗੀ ਏ, ਤੇ ਦ੍ਰਿਸ਼ਟਮਾਨ ਦੁਨੀਆਂ ਵਿੱਚ ਮਾਂ ਦਾ ਇਹ ਆਖਰੀ ਮੁਕਾਮ ਹੈ। ਕਰਤਾਰਪੁਰ ਲੜ ਲੱਗੇ, ਕੀਰਤਪੁਰ ਸਾਹਿਬ ਆਏ, ਬਾਬਾ ਬਕਾਲਾ ਸਾਹਿਬ ਗਏ, ਪਤੀ ਨਾਲ ਅੰਮ੍ਰਿਤਸਰ ਗਏ, ਮਾਲਵੇ ਦਾ ਦੌਰਾ ਕੀਤਾ, ਪੂਰਬ ਦੇਸ਼ ਨੂੰ ਜਾਂਦਿਆਂ ਪਟਨਾ ਸਾਹਿਬ ਦੀ ਧਰਤੀ ਤੇ ਵਿਸ਼ੇਬਾ ਕੀਤਾ। ਆਪਾਂ ਗ੍ਰਿਸ਼ਤੀ ਹਾਂ, ਅੱਜ ਅਸੀਂ ਦੇਖਦੇ ਹਾਂ ਕਿ ਸਾਡੇ ਪਰਿਵਾਰ ਵਿੱਚ ਜ਼ੋਰ ਵੀ ਚੱਲਦਾ ਜੇ ਤੁਸੀਂ ਰੋਜ਼ ਕਿਤੇ ਜਾਂਦੇ ਹੋ। ਹਾਲਾਂ ਅਸੀਂ ਆਪਣੇ ਕੰਮ ਕਰ ਲਈ ਜਾਂਦੇ ਹਾਂ ਤੇ ਪਰਿਵਾਰ ਵਿੱਚੋਂ ਆਵਾਜ਼ਾਂ ਉੱਠਦੀਆਂ ਨੇ ਕਿ ਤੁਸੀਂ ਟਿਕ ਕੇ ਨਹੀਂ ਬਹਿਣਾ ਸਾਰਾ ਦਿਨ ਬਾਹਰ, ਇੰਨੇ ਦਿਨ ਬਾਹਰ। ਪਰ ਮਾਤ ਗੁਜਰੀ ਨੇ ਪੁੱਤਰ ਨੂੰ ਜਨਮ ਦਿੱਤਾ, 4.5 ਸਾਲ ਦਾ ਪੁੱਤਰ ਹੋ ਗਿਆ, ਪਰ ਕਦੀ ਉਲਾਮਾ ਨਹੀਂ ਦਿੱਤਾ ਕਿ ਤੁਸੀਂ ਆਪਣੇ ਪੁੱਤਰ ਨੂੰ ਵੇਖਣ ਵਾਸਤੇ ਛੇਤੀ ਕਿਉਂ ਨਹੀਂ ਆਏ। ਪਿਆਰਿਓ, ਐਵੇਂ ਨਹੀਂ ਇਤਿਹਾਸ ਬੁਰਜਾਂ ਨੂੰ ਐਵੇਂ ਨਹੀਂ ਮੱਥੇ ਟੇਕਦੇ। ਇਹ ਕਮਾਈਆਂ ਨੇ ਮਾਤ ਜੀ ਨੇ, ਪਟਨਾ ਸਾਹਿਬ ਤੋਂ ਆਨੰਦਪੁਰ ਵੀ ਆਏ। ਅੱਜ ਬੁਰਜ ਤੋਂ ਸੁਬਾਹ ਲਾਲਾ ਨੂੰ ਤੁਰਦਿਆਂ ਕੁੱਟ ਕੁੱਟ ਕੇ ਆਪਣੇ ਸੀਨੇ ਨਾਲ ਲਾਇਆ। ਇਹਨੂੰ ਹੁਣ ਕੱਲਾ ਮੋਹ ਸ਼ਬਦ ਕਹਿ ਕੇ ਨਾ ਅਸੀਂ ਕਹਿ ਦਈਏ ਜੀ ਕਥਾ ਵਿੱਚ ਇਹ ਤਾਂ ਮੋਹ ਦੀਆਂ ਗੱਲਾਂ ਨੇ। ਮੈਂ ਕਹਿੰਦਾ ਮੋਹ ਕਰਕੇ ਤੁਸੀਂ ਪੁੱਤਰ ਤੋਰ ਕੇ ਵੇਖੋ, ਕਹਿਣਾ ਬੜਾ ਸੌਖਾ ਹੈ, ਕਿਉਂਕਿ ਹਮੇਸ਼ਾ ਅਸੀਂ ਡਰਾਇੰਗ ਰੂਮ ਵਿੱਚ ਹੀਟਰ ਸੇਕਦੇ ਹੋਏ ਇਤਿਹਾਸ ਦੇ ਪੰਨੇ ਘੋਖਣੇ ਆ। ਮੈਂ ਕਹਿੰਦਾ 4 ਕੁ ਦਿਨ ਬੁਰਜ ਉੱਤੇ ਘੰਟਾ ਘੰਟਾ ਬੈਠ ਕੇ ਆ ਜਾਓ, ਪਤਾ ਲੱਗ ਜਾਏ ਵੀ ਇਹਨਾਂ ਪੰਨਿਆਂ ਵਿੱਚੋਂ ਕੀ ਨਿਕਲੇਗਾ। ਤੁਰਨ ਤੋਂ ਪਹਿਲਾਂ ਸੀਨੇ ਨਾਲ ਲਾਇਆ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ। ਬਾਬਾ ਫਤਿਹ ਸਿੰਘ ਜੀ ਦੀ ਉਮਰ 2.25 ਸਾਲ ਦੀ ਸੀ ਜਿਸ ਦਿਨ ਮਾਤਾ ਜੀਤੋ ਜੀ ਨੇ ਪ੍ਰਭਪੁਰ ਪਿਆਨਾ ਕੀਤਾ ਸੀ। ਤੇ ਜਿਹੜੀਆਂ ਬਜ਼ੁਰਗ ਮਾਈਆਂ ਨੂੰ ਚਲੀ ਜਾਏ ਤੇ ਪੋਤੇ ਪਾਲਦੀਆਂ ਨੇ, ਕਿਉਂਕਿ ਇਤਿਹਾਸ ਇਸ ਗੱਲ ਨੂੰ ਮੰਨਦਾ ਪਿਆ ਕਿ ਬਾਬਾ ਅਜੀਤ ਸਿੰਘ ਮਾਤਾ ਸੁੰਦਰੀ ਜੀ ਦੀ ਕੁੱਖ ਵਿੱਚੋਂ ਨੇ, ਤੇ 3 ਸਾਹਿਬਜ਼ਾਦੇ ਜਿਹੜੇ ਨੇ ਮਾਤਾ ਜੀਤੋ ਜੀ ਦੀ ਕੁੱਖ ਵਿੱਚੋਂ ਨੇ। ਜੇ ਡਿਟੇਲ ਨਾਲ ਕਿਸੇ ਪੜ੍ਹਨਾ ਹੋਵੇ ਭਾਈ ਕਾਨ ਸਿੰਘ ਨਾਭਾ ਨੂੰ ਪੜ੍ਹੋ, ਉਹਨਾਂ ਨੇ ਜਨਮ ਦੀ ਵਿਆਹ ਦੀ ਇੱਥੋਂ ਤੱਕ ਚਲਾਣੇ ਦੀਆਂ ਥਾਵਾਂ ਵੀ ਦਿੱਤੀਆਂ ਨੇ। ਅਸੀਂ ਐਕਸਪਲੇਨ ਨਹੀਂ ਕਰ ਸਕਦੇ ਕਿਉਂਕਿ ਅਸੀਂ ਡਰਨੇ ਪਏ ਹਾਂ ਜੇ ਕਿਤੇ ਕਹਿ ਦਿੱਤਾ 3 ਮਾਤਾਵਾਂ 2 ਮਾਤਾਵਾਂ ਦੇ ਪੁੱਤਰ, ਏਕਾ ਨਾਰੀ ਜਤੀ ਹੋਏ ਦੀ ਗੱਲ ਚੱਲ ਪੈਗੀ। ਏਕਾ ਨਾਰੀ ਜਤੀ ਹੋਏ ਜਿਸ ਦੇ ਨਾਲ ਜਿੰਨੇ ਲਾਵਾਂ ਲਈਆਂ ਨੇ, ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਜਿਹਦੇ ਪ੍ਰਣ ਕੀਤੇ ਗਏ, ਏਡੀ ਵੱਡੀ ਮਾਂ, ਅੱਜ ਅਸੀਂ ਉਹਦਾ ਨਾਂ ਲੈਣ ਤੋਂ ਕੰਨੀ ਕਤਰਾਨੇ ਆ, ਕਿਉਂਕਿ ਇਸ ਕਰਕੇ ਡਰਨੇ ਆ, ਲੋਕ ਕਹਿਣਗੇ ਵੀ ਤਿੰਨ ਵਿਆਹ। ਯਾਦ ਰੱਖੀ ਗੁਰੂ ਸਮਰੱਥ ਹੈ, ਤੂੰ ਤਰਕ ਕੁਤਰਕ ਚ ਨਾ ਪਏ। ਮਾਤਾ ਜੀਤੋ ਜੀ ਦਾ ਅੱਜ ਵੀ ਦਿਓਰਾ ਹੈ, ਅਸਥਾਨ ਹੈ, ਤੁਸੀਂ ਜਾਂਦੇ ਹੋ ਆਨੰਦਪੁਰ ਸਾਹਿਬ, ਆ ਮੇਰਾ ਖਿਆਲ ਗੜ ਸ਼ੰਕਰ ਵਾਲਾ ਰਸਤਾ ਹੈ ਨਾ, ਹੋਲਗੜ ਦੇ ਕਿਲੇ ਦੇ ਕੋਲ ਮਾਤਾ ਜੀ ਦਾ ਏਡਾ ਵੱਡਾ ਗੁਰਦੁਆਰਾ, ਉੱਥੇ ਗੁਰਦੁਆਰਾ ਸਿੱਖ ਮੰਨਣ ਨੂੰ ਤਿਆਰ ਹੀ ਨਹੀਂ, ਮਾਤਾ ਜੀ ਤੋਂ ਹੋਈ ਕੋਈ ਨਹੀਂ। ਹੱਦ ਹੋ ਗਈ ਯਾਰ, ਕਿ ਉਹਨਾਂ ਦਾ ਅਸਥਾਨ ਹੈ, ਉਹਨਾਂ ਦੇ ਵਿਆਹ ਦੀ ਤਰੀਕ ਹੈ, ਉਹਨਾਂ ਦੇ ਮਾਤਾ ਪਿਤਾ ਨੇ ਜਿਹਦੇ ਤਿੰਨ ਪੁੱਤਰ ਸ਼ਹੀਦ, ਉਹਦਾ ਨਾਂ ਵੀ ਲੈਣ ਨੂੰ ਤਿਆਰ ਨਹੀਂ। ਮਾਤਾ ਜੀਤੋ ਜੀ ਜਿਸ ਦਿਨ ਚਲਾਣਾ ਕੀਤਾ, ਪੌਣੇ 2 ਸਾਲ ਦੀ ਉਮਰ ਸੀ ਬਾਬਾ ਫਤਿਹ ਸਿੰਘ ਜੀ ਦੀ, ਮਾਤ ਗੁਜਰੀ ਨੇ ਨੂੰਹ ਦੇ ਚਲਾਣੇ ਤੋਂ ਬਾਅਦ ਪੋਤੇ ਨੂੰ ਆਪਣੇ ਸੀਨੇ ਨਾਲ ਲਾਇਆ। ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਮਾਤਾ ਗੁਜਰੀ ਜੀ ਦੇ ਕੋਲ ਹੀ ਰਹਿੰਦੇ ਸਨ। ਮਾਤਾ ਜੀ ਰਾਤ ਨੂੰ ਬਾਬਾ ਫਤਿਹ ਸਿੰਘ ਨੂੰ ਰੂੰ ਦੀਆਂ ਬੱਤੀਆਂ ਵੱਟ ਕੇ ਦੁੱਧ ਭੇ ਕੇ ਰੂੰ ਪੋਤੇ ਨੂੰ ਪਾਲਦੇ ਸਨ। ਹੁਣ ਤੁਸੀਂ ਦੇਖੋ ਕਿ ਜਿਸ ਪੌਣੇ 2 ਸਾਲ ਦੇ ਬੱਚੇ ਨੇ ਦਾਦੀ ਮਾਂ ਦਾ ਇੰਨਾ ਪਿਆਰ ਮਾਣਿਆ ਹੋਵੇ, ਉਹਨਾਂ 2 ਪੋਤਿਆਂ ਨੂੰ ਪੌਣੇ 2 ਸਾਲ ਦੀ ਉਮਰ ਤੋਂ ਉਹਨਾਂ ਨੂੰ ਤੋਰਦਿਆਂ ਕਿਹੋ ਜਿਹਾ ਮਾਹੌਲ ਹੋਵੇਗਾ। ਉੱਥੇ ਸ਼ਬਦ ਕਹਿ ਸਨ, ਬੇਟਾ ਜੋਰਾਵਰ ਸਿੰਘ, ਬੇਟਾ ਫਤਿਹ ਸਿੰਘ, ਮੂੰਹ ਧੋਤੇ, ਬਸਤਰ ਪਾਏ, ਸੋਹਣੀਆਂ ਦਸਤਾਰਾਂ ਸਜਾਈਆਂ ਗਈਆਂ, ਸਿਰ ਤੇ ਕਲਗੀਆਂ ਲਾਈਆਂ, ਤੇ ਦੋਨਾਂ ਨੂੰ ਇੱਕੋ ਦਮ, ਇੱਕ ਨੂੰ ਖੱਬੇ ਹੱਥ ਚ, ਇੱਕ ਨੂੰ ਸੱਜੀ ਗਲਵੱਕੜੀ ਚ ਲੈ ਕੇ ਕੁੱਟ ਕੇ ਸੀਨੇ ਨਾਲ ਲਾ ਕੇ ਵਾਰ ਵਾਰ ਮੱਥੇ ਚੁੰਮੇ ਤੇ ਸ਼ਬਦ ਕਹਿ ਸਨ, ਬੇਟਾ ਜਾਣੇ ਸੇ ਪਹਿਲੇ ਆਓ, ਗਲੇ ਸੇ ਲਗਾ ਤੋ ਲੂੰ, ਜਾਣੇ ਸੇ ਪਹਿਲੇ ਆਓ, ਗਲੇ ਸੇ ਲਗਾ ਤੋ ਲੂੰ, ਕੇਸੋ ਕੋ ਕੰਗੀ ਕਰੂੰ, ਜ਼ਰਾ ਮੂੰਹ ਦੁਲਾ ਤੋ ਲੂੰ, ਪਿਆਰੇ ਸੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ, ਬੇਟਾ ਤੁਮਕੋ ਮਰਨੇ ਸੇ ਪਹਿਲੇ ਮੈਂ ਦੁਲਖਾ ਬਣਾ ਤੋ ਲੂੰ। ਮਾਤ ਜੀ ਨੇ ਦੋਨੋਂ ਲਾਲ ਤੋਰਨ ਤੋਂ ਪਹਿਲਾਂ ਰੱਜ ਕੇ ਅਸੀਸਾਂ ਦਿੱਤੀਆਂ, ਓੜਕ ਪ੍ਰੀਤ ਨਿਭਣ ਵਾਲੀਆਂ। ਬੁਰਜ ਤੋਂ ਥੱਲੇ ਉਤਰੇ, ਸਿਪਾਹੀ ਲੈਣ ਆਏ ਨੇ, ਪਰ ਚਿਹਰਿਆਂ ਤੇ ਗਮੀ ਨਹੀਂ, ਕਿਸੇ ਕਿਸਮ ਦੀ ਘਬਰਾਹਟ ਨਹੀਂ, ਕਿਉਂਕਿ ਘਬਰਾਹਟ ਸਭ ਤੋਂ ਵੱਡਾ ਬੰਦੇ ਨੂੰ ਜੇ ਭੈ ਹੈ ਮੌਤ ਦਾ। ਕਈ ਵਾਰੀ ਅਸੀਂ ਲੋਕ ਸਿਧਾਂਤ ਦੀ ਗੱਲ ਕਰਨੇ ਆ, ਜਦੋਂ ਆਪਣੇ ਸਰੀਰ ਦੀ ਖਾਤਰ ਸਿਧਾਂਤ ਦੇ ਟੁਕੜੇ ਟੁਕੜੇ ਕਰਵਾ ਜਾਂਦੇ ਹਾਂ, ਪਰ ਸ਼ਹੀਦ ਉਹ ਨੇ ਜਿਹੜੇ ਤਨ ਦੇ ਟੁਕੜੇ ਟੁਕੜੇ ਕਰਵਾ ਜਾਂਦੇ ਨੇ, ਪਰ ਸਿਧਾਂਤ ਦੇ ਟੁਕੜੇ ਕਦੀ ਨਹੀਂ ਹੋਣ ਦਿੰਦੇ। ਤੁਰੇ ਨੇ 2 ਪੌੜੀਆਂ ਥੱਲੇ ਉਤਰੇ, ਪਰਤ ਕੇ ਮਾਂ ਵੱਲ ਦੇਖਿਆ, ਤੇ ਹਰ ਸਾਲ ਅਸੀਂ ਉਹ ਸ਼ਬਦ ਦੁਹਰਾਨੇ ਆ ਕਿ ਤੁਰ ਪੈ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ, ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ, ਮਾਂ ਉਡੀਕਾਂਗੇ ਅਸੀਂ ਸੱਚ ਖੰਡ ਵਿੱਚ ਜਾ ਕੇ, ਮਾਂ ਉਡੀਕਾਂਗੇ ਅਸੀਂ ਸੱਚ ਖੰਡ ਵਿੱਚ ਜਾ ਕੇ, ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ, ਥੱਕ ਨਾ ਜਾਈਏ ਅੰਮੀਏ ਅਸੀਂ ਔਂਸੀਆਂ ਪਾ ਕੇ, ਸਾਡਾ ਜੀ ਨਹੀਂ ਲੱਗਣਾ ਤੂੰ ਛੇਤੀ ਆਉਣਾ, ਨਹੀਂ ਤਾਂ ਰੁਸਪੂ ਫਤਿਹ ਸਿੰਘ ਤੇਰਾ ਜੀ ਪਰਚਾਉਣਾ, ਤੇਰੇ ਬਾਜੋਂ ਲੋਰੀਆਂ ਦੇ ਕਿੰਨੇ ਸਵਾਉਣਾ। ਤੇ ਅੱਗੋਂ ਮਾਂ ਨੇ ਅਸੀਸ ਦੇ ਕੇ ਕਿਹਾ, ਚੱਲੋ ਮੇਰੇ ਹੀਰਿਓ ਮੈਂ ਮਗਰੇ ਆਵਾਂ, ਪੁੱਤਾਂ ਬਾਜੋ ਜਿਉਂਦੀਆਂ ਕਦ ਸੁਣੀਆਂ ਮਾਵਾਂ, ਪੁੱਤਾਂ ਦੁਆਰੇ ਰਾਮ ਕਾਰ ਮਾਵਾਂ ਦੀਆਂ ਬਾਹਾਂ, ਮਾਂ ਪੁੱਤਰਾਂ ਦੀ ਸਾਂਝ ਜਿਉਂ ਚਾਨਣ ਪਰਛਾਵਾਂ, ਜਿੱਧਰ ਉੱਡਦੇ ਹੰਸ ਉੱਧਰ ਜਾਂਦੀਆਂ ਛਾਵਾਂ, ਤੋਰ ਘਰ ਦੀਆਂ ਰੌਣਕਾਂ ਸੱਚ ਖੰਡ ਵਸਾਵਾਂ। माता जी ने पोते तोरे असीसा दे के हुण इत्थे कल्पना कह लो चाहे ख्याल कह लो चाहे करुणा रस कह लो, क्योंकि घर विच्चों कोई भी जी चला जाए उहदी याद हर खुशी हर गमी च जरूर आएगी। शीतल साहब ने तुरदे हुए बच्चियां नूं लैके एक ख्याली रचना कीती है, इस करके कि किते इस पत्थर दिल विच किसे कोने विच्चों भी पत्थर पिघल के किते उन्हां लई भावना बना सके। अज तुसी देखो ठंडा बुरजे, मैं अपने बेटे नूं मैं शब्द वैसे कहना नहीं सा चाहता, जिस दिन वड्डे साहिबजादियां दी शहादत सी उन्हां नूं शाम नूं मैं बिठा के जरूर यतन कीता साखी सुनाण दा, पर नाल क्या सुबह स्कूल जाओगे अपने साथियों तो पुछियो कि अज की है, उन्हें शाम नूं आके जिहड़े शब्द कह दुख तां जरूर लगा, वो कहिंदा पापा पुछिया एक तो की है अज, कहला अज शुक्रवार है साडा पेपर है होर की है, कहना मैं क्या अज गुरु के वड्डे पुत्रां दी शहादत है वो अज दे दिन शहीद होए, ते कहिंदा अगो उत्तर मिलिया वो केरे गुरु संजे मारे गए ते मारे गए। मैं केरी सोचना क्यों, क्योंकि असीं घरों दस की नहीं तोरदे पे अज दिन केड़ा है, अज मां ठंडे बुरज ते बैठी है ते जिन्हां दी खातर पोते तोरे ने कोई क्लब च नचदा होवेगा कोई पब दे विच बैठा दारू पींदा होना। भाई चरणजीत सिंह ज्ञानी तेजा सिंह दे लड़के हो सकदा घर सुनदे होणगे, हुण वड्डे साहिबजादियां दी शहादत वाले दिन उन्हां फोन करके गल मैनूं कही, चंगी गल उन्हां दी लगी, कहिंदे ने असीं पाकिस्तान गए ते उत्थे सानूं इक फकीर मिलिया मुसलमान, ओ साईं रब दे रंग च रत्ता गा रहा सी जो उन्हां शब्दावली कही, वो यही कह रहा सी कि बंदिया तू धरती ते कुछ खटन आया है, देख जुआरी बन के ना तुर जी गवाह के ना चले जी, पर कहिंदे ने उहदी आवाज विच दर्द सी। मेरा चित कीता कहन लगे सी दो जने सौ दे कोल बैठ गए ते उहनूं मैं कहा बाबा कोई करबला दी गल सुना, करबला दी जंग दी गल सुना, क्योंकि करबला दे जंग विच हजरत मुहम्मद साहब दे दो दोते बीबी फातमा दे दो पुत्र हजरत हसन ते हुसैन दी शहादत होई सी। आ पानी वाली घटना भी करबला करके जोड़ी गई, बाबा जुझार सिंह ने पानी मंगया, असल च नहीं एक करबला दी घटना है। कहन लगे बाबा कोई करबला दी जंग बारे सुना, उन्हां दी शहादत बारे कोई सुना। कहिंदे ने उस बुढ़े फकीर नूं इंज होया जिवें बिजली दा करंट कोई ला दिंदा है। तुसी देखो मुसलमान ताजिया कढ़दे ने, उन्हां दी शहादत वाले दिन वह मार मार के संगल मार मार के छुरियां अपने तन नूं लहू लुहान कर लैंदे ने। इहदा मतलब यह नहीं मैं कहांगा तुसी असी लहू लुहान करिए, आ वीर जी बैठे ने पता है जोरोशलम च की है, जिस दरबार ते हजरत ईसा नूं लटकाया गया उन्हां तो अगे तरक्की वाला कौन होवेगा, वो चंद्रमा तक पहुंचे इनी टेक्नोलॉजी उन्हां कोल, इन्ना कुछ खोण दे बावजूद भी दीवार नूं टक्करा मार के लोग रोंदे ने, उन्हां अंदर जज्बात ने। जे रब ने मेहर कीती अगले साल जे वक्त मिलिया, जिस तरह गुरु जी सफर करनगे वो सारियां रातां असीं एक एक दीवान बनावांगे, जे दाता मेहर करे वक्त बनिया तां। वो कहिंदे ने सी उस बजुर्ग नूं पुछिया, अंज लगा हजरत हुसैन दा नां सुणदिआं जिवें बिजली दा करंट लाया होवे, ते उठ के इको गल कही, बच्चिआ हुण अखां च पाणी नहीं रह गया रोण जोगा, उहनां बारे की सुणावां, अखां च पाणी की नहीं उहनां बारे की तैनूं दसां। हुण दोनों लाल तुरे ने, उत्थे ढाडी सोहन सिंह सीतल जी ने शब्द कहे ने ते अपने बच्चिआं नूं देखो तुसीं अपना फर्ज अदा करो, बाकी उन्हां दे भाग जे कोई किसे बंदे दा दावा नहीं मैं संतान नूं अपने काबू रख सकांगा, झूठ जे। गुरु ने क्यों यह चीजा कही? पिरतिया सामने खलोता, राम राय सामने खलोता, धीरमल सामने खलोता, क्यों? गुरु ने कहा धर्म का संबंध आत्म अपने आत्मक जीवन नाल कहे, पर मैं तेनू दसना चाहना जे पुत्र भी तेरे सिद्धांत तो बागी होवे तू अपने जीवन नू खिंडन ना दे। ये कोई गल्लां समझान ली सी, पर उन्हां नू असी दसीए जे न्याणा पंज चार बच्चियां नू बिठा के वह गल करेगा उहदा किरदा पवित्र हुंदा है, किन्ना निर्मल हुंदा है। उत्थे कहिंदे ने जदों दोनों लाल तुरे ते माता जीतो जी दी याद आई, अपनी नूं दा अंतला समय याद कर, मात गुजरी दे कुछ जबान तो शब्द कहायो दे ख्याल ने, कहन लगे आजा जीतो राणिए ले मिंट उधारे, तक ले मेरी बचिए चन चढ़ देखारे, आ देख तेरे पुत्र वड्डे हुंदे तू व्याहणे सन खारे चाढ़ने सन, अज तेरे पुत्र चढ़न लगे ने खारा शब्द, तुसी समझ दे साडे पंजाबी कल्चर नाल जुड़िया है, व्याहन तो पहला इशनान कराना, तेरे पुत्र खारे चढ़न लगे ने, पर इस जंज विच कल्ली मैं हां होर कोई नहीं, पर मैं नाल तुरांगी, तेरे पुत्र दोनों अज मौत नू व्याह के लियाउणगे, आजा जीतो राणिए ले मिंट उधारे, तक ले मेरी बचिए चन चढ़ दे खारे, किन्ने सोने लग दे इस उम्रे प्यारे, टुटनगे अज अंबरो दो रोशन तारे, तक के फिक्के पैणगे चंद सूरज तारे, चानन चानन खोणगे ब्रह्मांड अंधियारे, आजा जीतो राणिए ले मिंट उधारे, तक ले मेरी बचिए चन चढ़ दे खारे। ठीक है कवियां दे जज्बात सन, पर दोनों लाल गए, अजे भी ओई तोता रतन सी, इस्लाम कबूल करो नहीं ता सामने आ इटा आ चूना आ कारीगर ते दो जड़े कचहरी विच जिन्ना दा केस लगा सी, शाशल बेग ते वाशल बेग दोनों जलाद सामने खलोते ने खत्म करन वास्ते। पर लाला ने ए शब्द सुने अजे भी कहन लगे सोच लो, पर गुरु के लाला दा उत्तर सी आखरी पोशाक दादी कोलो पा के आए हां, अगे मत्था टेक के कहिंदे सां मां के शाम नूं असी कचहरी तो बाद आए, पर अज मत्था टेक के कह के आए मां अज वापस नहीं आउणा, अज दादे कोल जाके ही तेनू मिलांगे, बुरज ते जाण लई वापस नहीं, हुण आए हां इस करके। दीवार खड़ी शुरू कीती, पर उथे शब्द सन जदों नी रखी गई दोनों लाल विचकार खलारे गए। हुण नी दा मतलब विच कोई स्पेस नहीं सी दित्ती जांदी, लत्तां दे विचकार भी इट्टां लाईयां जांदियां ने, जिहड़े लत्तां दे विच रस्ता है थोड़ा जा थांक है, इह इट्टां नाल चिणिया जांदा है, इउं कह लो कि जिवें सरियां चार चुफेरे भरिया जांदा है मटीरियल नाल, उस तन नूं सरिये दी तरह इटां विच भरिया जाणा सी, इह नहीं भी कोई रस्ता दित्ता है। नीयां चिन्नियां शुरू कीतियां, गुरु के लाल मुस्कराए, सूबा सरहंद नूं देख के खिज चढ़ी, कहन लगा इटां देख के खसे क्यों वो? कहन लगे इस करके खसे हां कि कल नूं सानूं इटां नूं साडी कौम नूं इटां चिन के थड़ा बनाउणा पैणा सी, केसरी निशान लान लई थड़ा तू बना चले, कौम निशान अपने आप ही ला लवेगी, तू थड़ा बना से। उथे ही थां ते बाबा फतेह सिंह ने केसरी, बाबा बंदा सिंह बहादुर ने केसरी निशान चुलाया सी, निया तू बना दे, निशान लाने वाले जरूर पहुंचणगे। उथे शब्द कहे ए इटा नहीं, ए गुरु गोबिंद सिंह दे पुत्रां दे सिर लगन लगे ने, चेते रखी पक्की इट लगी होवे ते महल कई सदियां नहीं डिगदे हुंदे जिहदियां नीयां पक्कियां होण, ते जिस कौम दियां नीयां विच गुरु गोबिंद सिंह दे पुत्रां दा खून ते सिर लग जाए, बड़िया जोर मारिया इस कौम दा महल कदी नहीं टटना, इमारतां सदियां तक रहिंदियां ने पर कलगी वाले दी कौम जुगो जुग अटल रहेगी, इहदियां नीयां मजबूत ने। ਉਹ ਸ਼ਬਦ ਸਨ ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ, ਸਿੱਖੀ ਕੀ ਨੀਵ ਖਮ ਖੈ ਸਰੋਂ ਪੇ ਉਠਾ ਚਲੇ, ਗਰਿਆਈ ਗੁਰਿਆਈ ਕਾ ਕਿੱਸਾ ਜਹਾਂ ਮੇ ਬਣਾ ਚਲੇ, ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚਲੇ, ਗੱਦੀ ਤੋਂ ਤਖਤ ਬਸ ਅਪ ਕੌਮ ਪਾਏਗੀ, ਦੁਨੀਆਂ ਮੇ ਜ਼ਾਲਮੋ ਕਾ ਨਿਸ਼ਾਂ ਤੱਕ ਮਿਟਾਏਗੀ। ਨੀਆਂ ਸ਼ੁਰੂ ਹੋਈਆਂ, ਇਤਿਹਾਸ ਕਹਿੰਦਾ ਨੀਆਂ ਟੱਠੀਆਂ, ਗੁਰੂ ਕੇ ਦੋਨਾਂ ਲਾਲਾਂ ਨੂੰ ਪਕੜ ਕੇ 46 ਦਿਹਾੜੀ ਸੀ, ਜ਼ਿਬਾ ਕੀਤਾ ਗਿਆ, ਇਹਨਾਂ ਨੂੰ ਸ਼ਹੀਦ ਕੀਤਾ ਗਿਆ। ਜਦੋਂ ਇਹਨਾਂ ਸ਼ਹਾਦਤ ਦਾ ਜਾਮ ਪੀਤਾ ਤੇ ਦਰਦਮੰਦਾਂ ਦੀਆਂ ਅੱਖਾਂ ਵਿੱਚ ਨੀਰ ਸੀ, ਦੂਨਾ ਸਿੰਘ ਹੰਡੂਰੀਏ ਨੇ ਇੱਕ ਕਥਾ ਗੁਰੂ ਸੁਤਨ ਕੀ ਲਿਖੀ ਹੈ, ਉਹ ਲਿਖਦਾ ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਨੇ ਇੱਕ ਕਿਤਾਬ ਵੀ ਉਹਨੂੰ ਸਮਰਪਿਤ ਕੀਤੀ। ਤੁਸੀਂ ਕਹੋਗੇ ਕਹਾਣੀਆਂ ਕਿਹੋ ਜਿਹੀਆਂ ਸੁਣਾਉਣ ਲੱਗ ਪਏ। ਉਹ ਕਹਿੰਦਾ ਕਿਸੇ ਦੇ ਘਰ ਦਾ ਪਾਲਿਆ ਤੋਤਾ ਸੀ, ਤੁਸੀਂ ਲਾਹੌਰ ਜਾਂਦੇ ਹੋ, ਸ਼ੇਰੇ ਪੰਜਾਬ ਦੀ ਸਮਾਧ ਦੇ ਨਾਲ ਯਾਦਗਾਰ ਇੱਕ ਕਬੂਤਰ ਔਰ ਕਬੂਤਰੀ ਦੀ, ਜਦੋਂ ਉਹਦੀ ਚਿਖਾ ਨੂੰ ਅੱਗ ਲੱਗੀ ਤੇ ਦੋਨੋਂ ਵਿੱਚ ਸੜ ਮਰੇ ਸਨ। ਉਹ ਕਹਿੰਦੇ ਨੇ ਜਦੋਂ ਲਾਲ ਸ਼ਹੀਦ ਹੋਏ ਤੇ ਇੱਕ ਕਿਸੇ ਦਾ ਸਿਖਾਇਆ ਹੋਇਆ ਤੋਤਾ ਘਰੋਂ ਨਿਕਲਿਆ, ਉਹਨੇ ਉਸ ਨੀਆਂ ਤੇ ਉੱਚੀ ਸਾਰੀ ਆਪਣੇ ਗਲੇ ਤੋਂ ਉੱਡਦਿਆਂ ਹੋਇਆਂ ਆਵਾਜ਼ ਦਿੱਤੀ, ਅੱਜ ਜ਼ਾਲਮ ਰਾਜ ਦੀਆਂ ਜੜ੍ਹਾਂ ਕੱਟੀਆਂ ਗਈਆਂ, ਜੜ ਪੱਟੀ ਗਈ। ਲਾਲ ਦੋਨੋਂ ਸ਼ਹੀਦ ਕਰ ਦਿੱਤੇ ਗਏ। ਮਾਤ ਗੁਜਰੀ ਜਿਹਨੇ ਸ਼ਹਾਦਤ ਦਾ ਜਾਮ ਪੀਤਾ, ਭਾਵੇਂ ਇੱਥੇ ਕਈਆਂ ਨੇ ਕੁਛ ਲਿਖਿਆ ਕਈਆਂ ਨੇ ਕੁਛ ਲਿਖਿਆ, ਪਰ ਸ਼ਹਾਦਤ ਦਾ ਜਾਮ ਪੀਤਾ, ਦੋਨੋਂ ਲਾਸ਼ਾਂ ਪਈਆਂ ਨੇ, ਲੋਕ ਘਰਾਂ ਨੂੰ ਚਲੇ ਗਏ, ਕਿਉਂਕਿ ਤਮਾਸ਼ਬੀਨ ਦੁਨੀਆ ਆਈ, ਵੇਖ ਕੇ ਘਰਾਂ ਨੂੰ ਚਲੀ ਗਈ। ਕੈਸੀ ਅਦਭੁਤ ਜੀ ਖੇਡ ਹੈ, ਦਾਦੇ ਦੀ ਲਾਸ਼ ਚਾਂਦਨੀ ਚੌਂਕ ਵਿੱਚ ਪਈ ਏ ਤੇ ਪੋਤਿਆਂ ਦੀਆਂ ਲਾਸ਼ਾਂ ਚਮਕੌਰ ਗੜੀ ਤੋਂ ਬਾਅਦ ਤੇ ਸਰਹੰਦ ਦੀਆਂ ਨੀਆਂ ਕੋਲ ਪਈਆਂ ਨੇ। ਇਹ ਲਾਸ਼ਾਂ ਸਤਿਕਾਰ ਨਾਲ ਨਹੀਂ ਚੁੱਕੀਆਂ। ਅੱਜ ਭਾਵੇਂ ਇੱਕ ਸਥਾਨ ਪਿੱਛੇ ਬਣਾ ਦਿੱਤਾ ਗਿਆ, ਕਹਿੰਦੇ ਨੇ ਇਹਨਾਂ ਲਾਸ਼ਾਂ ਨੂੰ ਧੂ ਕੇ ਪਰਾ ਸੱਟਿਆ ਗਿਆ, ਇਸ ਕਰਕੇ ਕੋਈ ਜੰਗਲੀ ਜਾਨਵਰ ਆਏਗਾ ਖਾਣਗੇ, ਕਿਉਂਕਿ ਉਸ ਵੇਲੇ ਲੋਕਾਂ ਨੂੰ ਡਰਾਉਣ ਲਈ ਕੀਤਾ ਜਾਂਦਾ ਸੀ ਕਿ ਕਿਸੇ ਨੂੰ ਇਹੋ ਜਿਹੀ ਸਜ਼ਾ ਦਿਓ ਕਿ ਲੋਕ ਦੇਖ ਦੇਖ ਕੇ ਕੰਬਣ। ਲਾਸ਼ਾਂ ਬਾਹਰ ਸਨ, ਪਰ ਇਤਿਹਾਸ ਕਹਿੰਦਾ ਹੈ ਇੱਕ ਜੰਗਲ ਵਿੱਚੋਂ ਨਿਕਲਿਆ ਹੋਇਆ ਸ਼ੇਰ ਸਾਰੀ ਰਾਤ ਇਹਨਾਂ ਦੀਆਂ ਲਾਸ਼ਾਂ ਕੋਲ ਬੈਠਾ ਰਿਹਾ। ਜਿੱਥੇ ਸ਼ੇਰ ਬੈਠਾ ਹੋਵੇ ਉੱਥੇ ਦੂਜਾ ਜਾਨਵਰ ਨਹੀਂ ਫਟਕਦਾ। ਇਹ ਕੌਣ ਸੀ? ਇਹਨੂੰ ਕੇਵਲ ਦੰਦ ਕਥਾ ਨਾ ਜਾਣੂ, ਦੀਵਾਨ ਟੋਡਰਮਲ ਵਪਾਰੀ ਹੈ, ਉਹਨੇ ਜ਼ਮੀਨ ਖਰੀਦੀ ਤੇ ਜੋਤੀ ਸਰੂਪ ਜਿੱਥੇ ਅਸਥਾਨ ਨੇ, ਜਿੱਥੇ ਹੁਣ ਵੀ ਨਗਰ ਕੀਰਤਨ ਨਿਕਲਦਾ, ਇਸੇ ਤਰ੍ਹਾਂ ਸੰਗਤਾਂ ਸ਼ਬਦ ਪੜ੍ਹਦੀਆਂ ਨੇ ਤੇ ਸੋਹਿਲਾ ਸਾਹਿਬ ਦਾ ਪਾਠ ਅੱਜ ਵੀ ਉੱਥੇ ਕੀਤਾ ਜਾਂਦਾ। ਜਿਵੇਂ ਦੀਵਾਨ ਟੋਡਰਮਲ ਲੈ ਕੇ ਗਿਆ ਸੀ ਸਰੀਰ, ਉਹ ਕੋਈ ਕਾਫਲੇ ਥੋੜਾ ਸਨ, ਉਹਨੇ ਕਿਵੇਂ ਇਕੱਲੇ ਚੁੱਕਿਆ ਹੋਵੇਗਾ, ਆਖਰ ਹਕੂਮਤ ਦਾ ਡਰ ਹੈ, ਕਿਵੇਂ ਸਰੀਰ ਲੈ ਕੇ ਪਹੁੰਚਿਆ। ਉਹਨੇ ਉਹ ਥਾਂ ਖਰੀਦੀ, ਉਸ ਖਰੀਦੀ ਕੋਈ ਥਾਂ ਤੇ ਚਿਖਾ ਬਣਾਈ, ਜਿਵੇਂ ਦਾਦੀ ਨਾਲ ਆਨੰਦਪੁਰ ਸੌਂਦੇ ਸਨ, ਇੱਕ ਖੱਬੀ ਖਿੱਕ ਨਾਲ ਇੱਕ ਸੱਜੀ ਖਿੱਕ ਨਾਲ, ਜਿਵੇਂ ਗੰਗੂ ਦੇ ਘਰ ਖਿੱਕ ਨਾਲ ਸੀਨੇ ਨਾਲ ਲਾ ਕੇ ਰਾਤ ਰੱਖੇ, ਜਿਵੇਂ ਮੁਰਿੰਡੇ ਸੀਨੇ ਨਾਲ ਲਾ ਕੇ ਰੱਖੇ, ਜਿਵੇਂ ਠੰਡੇ ਬੁਰਜ ਤੇ ਸੀਨੇ ਨਾਲ ਲਾ ਕੇ ਰੱਖੇ, ਉਸੇ ਤਰ੍ਹਾਂ ਚਿਖਾ ਬਣਾ ਕੇ ਮਾਤ ਗੁਜਰੀ ਵਿੱਚ ਨੇ ਇੱਕ ਪਾਸੇ ਬਾਬਾ ਜ਼ੋਰਾਵਰ ਸਿੰਘ ਤੇ ਇੱਕ ਪਾਸੇ ਬਾਬਾ ਫਤਿਹ ਸਿੰਘ ਮਾਤਾ ਜੀ ਦੇ ਮੋਢਿਆਂ ਤੋਂ ਥੱਲੇ ਨਾਲ ਲਿਟਾ ਕੇ ਟੋਡਰ ਮਲ ਨੇ ਚਿਖਾ ਨੂੰ ਅੱਗ ਲਾਈ। ਉਧਰ ਚਿਖਾ ਬਲਦੀ ਪਈ ਸੀ, ਇਧਰ ਵਜ਼ੀਦ ਖਾਂ ਜਸ਼ਨ ਮਨਾ ਰਿਹਾ ਸੀ ਤੇ ਚੋਜੀ ਪ੍ਰੀਤਮ ਮਾਛੀਵਾੜੇ ਤੋਂ ਨਿਕਲ ਕੇ ਅੱਗੇ ਰਾਏ ਕੱਲੇ ਨੂੰ ਜਾ ਰਿਹਾ ਸੀ। ਰਾਏ ਕੱਲੇ ਕੋਲ ਸਰਹੰਦ ਸ਼ਹਾਦਤ ਦਾ ਜਾਮ ਪੀਤਾ। ਹਜ਼ੂਰ ਨੂਰੇ ਮਾਹੀ ਨੂੰ ਭੇਜਦੇ ਨੇ ਖਬਰ ਲੈਣ ਵਾਸਤੇ, कि मेरे लालां दी खबर, मेरे पुत्रां दी कोई सुनेखा। नूरा माही गया, सरहंद दे कख रोंदे पए सन, इथे कुछ वापरेगा, इथे कुछ होवेगा। उन्हें पुछया जा के लोकां दस्या आ कुछ वापरे है। वापस आया, हजूर ने उनु दक्या, पर इन्हें अपने चेहरे नु ढक लिया सी। खामोशी है, बिल्कुल शांति। ते तुसी देखो, ए अचनचेत सनेहा नहीं, इस सनेहे दी इंतजार हो रही है कि उतो खबर की आनी है। ते जिन्ना खबर सुनी उन्हें सिखा ने अपने कलेजे कुट के पकड़े ने, पता नहीं नूरे माई दी जबान की कहेगी। उसनु अनुभव करके देखो, अपने परिवार का जी बीमार होवे, हस्पताल तो बाहर असी लोग शदाइयां दी तरह चक्कर काटने हैं। कौन है गुरु गोबिंद सिंह दा सानी, जिन्हों सुनिया मिलने वाला है, सामने वो बंदा तुरिया हुंदा है, चुप, बिल्कुल चुप वरत गई। पता नहीं सुनेहा की मिलना, उन्हें दोनों हथां नाल अपना चेहरा ढकिया, पर अखां दियां पलकां विच्चों नीर, हथां दियां उंगलां चो बाहर आ रहा सी। हजूर ने कहा, नूरिया उदास क्यों, दस मेरे पुत्रां नाल की बीती। वो कुछ नहीं बोलिया, रोई जाए। काल जाख है, हजूर ने कहा दस। उन्हें फिर शुरुआत की, सतगुरु तेरे पुत्र नीयां विच शहीद कर दिते गए चिणके, तेरे पुत्रां दा संस्कार कीता एक सज्जन ने, जिथे तेरे पुत्रां दा संस्कार होया वो जमीन खरीदी गई। हजूर ने कहा, तू लोकां तो पुछिया जेड़े नीयां विच मेरे पुत्रां नू खलोतियां देख दे पै सन। कहन लगे, खां मैं देखिया, मैं सुनिया। कहन लगे, बस मैनू एक गल दस, मेरे जोरावर सिंह ते मेरे छोटे पुत्र दियां अखां च पानी ते नहीं सी, मेरे पुत्रां दे संबंधी किसे दी जबान तो ता ए नहीं सुनिया के ओदे पुत्र डोले होण, ओदे पुत्र कंबे होण। कहन लगा, नहीं बापू, ओ उम्र करके लोकां दी नजर च बच्चे सन ते अडोल पहाड़ दी तरह खलोते रहे। असी कई वारी ये सत्रां पढ़िया ने के सरहंद चो सुनेखा मिलिया के लाल तुर गए, शहीद हो गए ने दोवें नौ निखाल तुर गए, सूबे ने कंध विच पीड़ दिते ने, कोमल शरीर इटा विच नपीड़ दिते ने। सुन के ए गल सारी ओ मुस्करा के उठिया। उस पातशाह ने नूरे कुल आ के पुछया, तू रूबरू से कोई गल ना लुकाई, तू सच सच दसी, कोई कहर ना कमाई, कोई खिंज ते ना केरी, कोई आ ते ना कड़ी, मेरे लाला ने उच्ची साह ते ना कड़ी, तेसी दे नाल लगी जद सत सी करारी, मेरे फतेह ने उच्ची चीख ते ना मारी। गुरु समरथ अपने पुत्रां दी चढ़दी कला दी शहादत सुनी, अपने पुत्रां दी अडोलता सुनी, ते वो मुसलमान लखारी कहिंदा, जोगी जी इसके बाद हुई थोड़ी देर थी, बस्ती सरहंद शहर की ईटों का ढेर थी। उन्होंने कुछ इट्टां चुनिया, सिखा ने इट नाल इट खड़का के रख दिती। हजूर ने पुत्रां दी शहादत तो बाद जित दी चिट्ठी लिखी, उस जफरनामे विच अपने पुत्रां दी शहादत, सिखां दी शहादत। हजूर ने काही दा बूटा पट के जालम राज दियां जड़ां उखड़न दी पेशनगोई कीती, ओ कुछ खोया। टोडर मल संस्कार कीता, सिख संगतां आउण लगियां, ते सिख एक गल कहिंदे सन कि जे शहादत मिले ते फतेहगढ़ मिले, क्योंकि मां दी गोद विच पैण दा आनंद ही कुछ वखरा है। ਤੁਸੀਂ ਸਰਹੰਦ ਦੀਆਂ ਨੀਆਂ ਕੋਲ ਜਾਂਦੇ ਹੋ ਨਾ, ਜਦੋਂ ਬੁਰਜ ਵੱਲ ਜਾਓਗੇ ਤੇ ਸੱਜੇ ਹੱਥ ਇੱਕ ਇਮਾਰਤ ਬਣੀ ਹੈ, ਉੱਥੇ ਪਤਾ ਕੀ ਲਿਖਿਆ ਕਿ ਇਹ ਉਹਨਾਂ ਸਿੰਘਾਂ ਦੀ ਸੰਸਕਾਰ ਵਾਲੀ ਥਾਂ ਹੈ ਜਿਹੜੇ 6000 ਸਿੱਖਾਂ ਦਾ ਸੰਸਕਾਰ ਵਜੀਦ ਖਾਨ ਨੂੰ ਖਤਮ ਕਰਨ ਲੱਗਿਆ, ਜਿਹੜੇ ਸ਼ਹੀਦ ਹੋਏ ਉਹਨਾਂ ਦਾ ਸੰਸਕਾਰ ਕੀਤਾ ਗਿਆ, ਨੀਹਾਂ ਦੇ ਕੋਲ ਕੀਤਾ। ਕਿਉਂ? ਇਹ ਸਾਡਾ ਇਤਿਹਾਸ ਬੋਲਦਾ ਪਿਆ ਹੈ ਸਾਰੀਆਂ ਥਾਵਾਂ ਤੇ, ਜਿੱਥੇ ਜਿੱਥੇ ਵੀ ਪਵਿੱਤਰ ਖੂਨ ਡੁੱਲਿਆ ਉੱਥੇ ਕੇਸਰੀ ਝੁੱਲੇ ਨੇ। ਵਕਤੀ ਤੌਰ ਤੇ ਸਦੀ ਪੈ ਜਾਏ, ਅੱਧੀ ਸਦੀ ਪੈ ਜਾਏ, 2 ਸਦੀਆਂ ਪੈ ਜਾਣ, ਪਰ ਸੱਚਾਈ ਦਾ ਖੂਨ ਕਦੀ ਵਿਅਰਥ ਨਹੀਂ ਜਾਂਦਾ। ਜੇ ਨੀਆਂ ਨੇ ਨਾਲ 6000 ਉਹ ਵੀ ਸੁੱਤੇ ਨੇ, ਉਹਨਾਂ ਨੂੰ ਖਪਾਉਣ ਵਾਲੇ ਜਿਨ੍ਹਾਂ ਨੇ ਨੀਆਂ ਵਿੱਚ ਚੁਣਿਆ ਸੀ, ਉਹਨਾਂ ਦੀ ਯਾਦਗਾਰ ਨਾਲ ਕਾਇਮ ਕੀਤੀ ਗਈ। ਉਸ ਫਤਿਹਗੜ੍ਹ ਸਾਹਿਬ ਨੂੰ ਸਾਰਾ ਸਿੱਖ ਜਗਤ ਨਤਮਸਤਕ ਹੋਣ ਆ ਰਿਹਾ। ਆਓ ਅਸੀਂ ਵੀ ਉਹਨਾਂ ਦੀ ਮਿੱਠੀ ਪਿਆਰੀ ਯਾਦ ਆਪਣੇ ਖਿਰਦੇ ਵਿੱਚ ਸਮੋਈਏ। ਆ 2-3 ਦਿਨ ਨੇ ਤੁਹਾਡੇ ਕੋਲ, ਹੋ ਸਕਦਾ ਕਈ ਸੱਜਣ ਘਰਾਂ ਚ ਬੈਠੇ ਸੁਣਦੇ ਹੋਣਗੇ, ਜਿਨ੍ਹਾਂ ਨੇ ਸ਼ਕਾ ਸ਼ਿਕਾਈ ਵੀ ਕੀਤੀ ਹੋਣੀ ਹੈ, ਉਹ ਸ਼ੱਕ ਕੇ ਰੋਂਦੇ ਹੋਣੇ ਨੇ, ਰੋਣਗੇ ਜ਼ਰੂਰ ਉਹ ਵੀ, ਪਰ ਇੱਕ ਯਤਨ ਕਰੋ, ਹੋਸ਼ ਨੂੰ ਹੱਥ ਮਾਰੋ। ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋ, ਉਹਨਾਂ ਦੀ ਸ਼ਹਾਦਤ ਵਾਲਾ ਦਿਨ ਹੋਵੇ ਤੇ ਸਿੱਖ ਦੀਆਂ ਅੱਖਾਂ ਨਮ ਨਾ ਹੋਣ, ਇਹਦਾ ਮਤਲਬ ਉਹ ਅੰਦਰੋਂ ਪਿਆਰ ਨਹੀਂ ਕਰਦਾ। ਤੁਸੀਂ ਕਹੋਗੇ ਫਿਰ ਤੁਸੀਂ ਢਿੰਦੀ ਗਲਾ ਦੀ ਗੱਲ ਕੀਤੀ, ਰੋਣ ਦੀ ਗੱਲ ਨਿਕੀ। ਪਿਆਰਿਓ, ਕਲੇਜਾ ਮੂੰਹ ਨੂੰ ਆਉਂਦਾ ਜਦੋਂ ਇਹ ਗੱਲਾਂ ਸੁਣਨੇ ਆ, ਪਰ ਕਰੀਏ ਕੀ, ਇਹ ਦਰਦ ਉਹ ਜਾਣੇਗਾ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਸੀਨੇ ਤੋਂ ਪਿਆਰ ਕਰਦਾ ਹੈ। ਸਤਿਗੁਰੂ ਕਿਰਪਾ ਕਰੇ, ਅਸੀਂ ਉਹਨਾਂ ਦੀ ਯਾਦ ਵਿੱਚ ਸਿਮਰਨ ਕਰੋ, ਤੇਗ ਕਰਾਓ, ਅਰਦਾਸ ਕਰੋ। ਘਰ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤਾਂ ਦੇਖ ਕਰਕੇ ਅਰਦਾਸ ਕਰੋ, ਚਾਹੀਦਾ ਤੇ ਵੀ ਉਹਨਾਂ ਦੇ ਪਾਠ ਸੀ, ਖੁਦ ਕਿਉਂ ਨਹੀਂ ਕਰਦੇ? ਆਪ ਸਹਿਜ ਪਾਠ ਸੀ, ਪੁੱਤਰਾਂ ਦੇ ਜਨਮਾਂ ਲਈ ਕਰਨੇ ਆ, ਕਾਰੋਬਾਰ ਲਈ ਕਰਨੇ ਆ, ਉਹਨਾਂ ਦੀ ਯਾਦ ਨੂੰ ਵੱਡੇ ਪੱਧਰ ਤੇ ਮਨਾਇਆ ਕਰੀਏ, ਤੇ ਉਸ ਯਾਦ ਵਿੱਚੋਂ ਕੁਝ ਆਊਟਪੁੱਟ ਲੈ ਕੇ ਤੇ ਖਾਸ ਕਰਕੇ ਅਸੀਂ ਯਤਨ ਕਰਾਂਗੇ, ਜੇ ਰੱਬ ਨੇ ਜ਼ਿੰਦਗੀ ਬਖਸ਼ੀ, ਕਿ ਇਹਨਾਂ ਦਿਨਾਂ ਵਿੱਚ ਵੱਧ ਤੋਂ ਵੱਧ ਬੱਚਿਆਂ ਦੇ ਪ੍ਰੋਗਰਾਮ ਕਰਾਏ ਜਾਣ, ਇੱਕ ਚੌਂਕੀ ਕੀਰਤਨ ਦੀ ਕਰਾਈ ਜਾਏ, ਢਾਡੀ ਲਿਆਏ ਜਾਣ, ਉਹ ਬੱਚਿਆਂ ਨੂੰ ਇੱਥੇ ਬੁਲਾ ਕੇ ਜਦੋਂ ਕੀਰਤਨ ਕਰਾਵਾਂਗੇ, ਸੱਚੀ ਮੁੱਚੀ ਅੰਮ੍ਰਿਤਧਾਰੀ ਹੋਣਗੇ, ਖਿਰਦੇ ਭਿੱਜੇ ਹੋਣਗੇ। ਚੇਤੇ ਰੱਖਿਓ, ਉਹਨਾਂ ਵਿੱਚੋਂ ਬਾਬਾ ਫਤਿਹ ਸਿੰਘ ਤੇ ਬਾਬਾ ਜ਼ੋਰਾਵਰ ਸਿੰਘ ਦਿਸਿਆ ਕਰਨਗੇ। ਵੱਧ ਤੋਂ ਵੱਧ ਸਾਡੇ ਕੋਲ ਮੌਕਾ ਹੈ ਬੱਚਿਆਂ ਨੂੰ ਪ੍ਰੋਗਰਾਮ ਦੇਣ ਦਾ, ਉਹ ਇਹਨਾਂ ਦਿਨਾਂ ਵਿੱਚ ਹੋ ਸਕਦਾ ਹੈ। ਵੱਧ ਤੋਂ ਵੱਧ ਉਹਨਾਂ ਤੋਂ ਬਾਣੀ ਸੁਣੀ ਜਾਏ, ਤੇ ਛੁੱਟੀਆਂ ਵੀ ਹੋ ਜਾਂਦੀਆਂ ਨੇ, ਕ੍ਰਿਸਮਿਸ ਦੀਆਂ ਛੁੱਟੀਆਂ ਹੋ ਜਾਣੀਆਂ ਨੇ, ਇਹ ਯਤਨ ਜ਼ਰੂਰ ਕਰੋ। ਤੁਸੀਂ ਨੌਜਵਾਨ ਬੈਠੇ ਹੋ, ਘਰਾਂ ਵਿੱਚ ਵੀ ਜਿਹੜੇ ਸੱਜਣ ਸੁਣਦੇ ਹੋ, ਇਹ ਹਫ਼ਤਾ ਬੱਚਿਆਂ ਨੂੰ ਸਮਰਪਿਤ ਚਾਹੀਦਾ, ਪੂਰੇ ਦਾ ਪੂਰਾ ਹਫ਼ਤਾ। ਉਹਨਾਂ ਨੂੰ ਕਹੋ ਰਹਿ ਰਸ ਦਾ ਪਾਠ ਕਰੋ ਜਿਹੜਾ ਸ਼ੁੱਧ ਕਰ ਸਕਦੇ ਨੇ, ਉਹਨਾਂ ਨੂੰ ਕਹੋ ਤੁਸੀਂ ਅਰਦਾਸ ਕਰੋ, ਉਹਨਾਂ ਨੂੰ ਕਹੋ ਤੁਸੀਂ ਹੁਕਮਨਾਮਾ ਲਓ, ਭਾਵੇਂ ਟ੍ਰੇਨਿੰਗ ਪਹਿਲਾਂ ਦਿੱਤੀ ਜਾਏ। ਆਖਰ ਗੁਰੂ ਗੋਬਿੰਦ ਸਿੰਘ ਜਦੋਂ ਦੇਖੇਗਾ ਕਿ ਮੇਰੇ ਪੁੱਤਰਾਂ ਦੀ ਸ਼ਹਾਦਤ ਵੇਲੇ ਸਿੱਖਾਂ ਦੇ ਬੱਚੇ ਖੁਦ ਬਾਣੀ ਪੜ੍ਹਦੇ, ਅਰਦਾਸਾਂ ਪੇ ਕਰਦੇ ਨੇ, ਤੇ ਫਿਰ ਮਾਣ ਕਰਕੇ ਅਰਸ਼ਾਂ ਤੋਂ ਆਵਾਜ਼ ਆਏਗੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ, ਚਾਰ ਮੂਵੇ ਤੋਂ ਕਿਆ ਹੋਵਾ ਜੀਵਤ ਕਈ ਹਜ਼ਾਰ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਕਾਫੀ ਸਮਾਂ ਆਪ ਜੀ ਦਾ ਲਿਆ ਹੈ, ਕਿਰਪਾ ਕਰਕੇ ਬਖਸ਼ ਦੇਣਾ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਸਤਿ ਸ੍ਰੀ ਅਕਾਲ।